ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾੜ ਸਪੰਦਾ ਪਿਸ ਲਗ, ਹਰ ਨਾ ਹੋ ਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜ ਸਪੰਦਾ ਪਿਸ ਲਗ, ਹਰ ਨਾ ਹੋ ਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਸੋਇਐ ਭਾਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਸਿਰ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲਗ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੋ ਹਾਂ, ਬੁੱਧ ਪ੍ਰਭ ਪੁਸ਼ ਹਮਾਰੀ ਕਰਨ ਸਕੈ, ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸ਼ਾਸਤਰ ਪਾਠ ਸਿੰਘ ਚਰਨ ਚੜ ਜਾਏ, ਅੰਤ ਲਖੈ ਬਦਰੋ ਸੁਣੈ ਚੌਕਾਲ ਕ੍ਰਿਪਾ ਕਰਾਏ। ਅੰਤ ਲਖੈ ਬਦਰੋ ਸੁਣੈ ਚੌਕਾਲ ਕ੍ਰਿਪਾ ਕਰਾਏ। ਪਰਮ ਸਨਮਾਨ ਜੋ ਗੁਰੂ ਖਾਲਸਾ ਸਤਸੰਗ ਜੋ ਸਭ ਸੰਤਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਤਾਂ ਸੰਤਾ ਯੋਗ ਹੋ, ਇਸ ਦਾ ਮਹੀਨਾ ਕੱਲ ਸੰਪੂਰਨ ਹੋਇਆ ਹੈ। ਹਾੜ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਆਪ ਸੰਗਤਾਂ اج ہاڑ دے مہینے دی سکران دے دہاڑے جگو جگ اٹل چور تخت شطر دے مالک جہرا جہور حاجتا حضور سدگرو تن 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 صاحب شری گرو گرنتھ صاحب دے چرنا وچ حاضریاں پڑ رہے ہو گرمت دے اندر کسی بھی دن نو کسی بھی مہینے نو کسی بھی سال نو چنگا جا ماڑا نہیں سمجھا گیا کیوں یہ سب کچھ واہگرو پرمیشر کی رچنا ہے اس اکال پورک واہگرو پرمیشر نے دن دن کر کے کی رات سارے دن بھی اس نے بنائے ہیں یہ راتاں بھی ساریاں اس نے بنائیاں ہیں دن رات دے اندر یہ منوک جہو جی کرم کردا ہے یہ چنگے کام کردا ہے پورے لئے وہ دن چنگے بن جاندے ہیں جدوں منوک ماڑے کرم کردا ہے پورے لئے وہی دن وہی سما ماڑا بن جاندا ہے اس لئے سمے سر دوش دینا یوگ نہیں کیونکہ ہن جدو منوک ماڑا کم کرتا ہے اس ویلے یہ منہ سباو کے پتے نکلتے ہیں کہ ہن تے سما ہی ماڑا ہے کلیوگ کا سما بڑا پیان پر سوچن والی گل تو یہ ہے کہ سما بھاوے کلیوگ کا ہے پر حضور نے اس کلیوگ کے سمے نو تن تن آخیا تن تن کلیوگ سات سنگ کیرتن گائی گئے نانک نام آدھار اس کلیوگ نو بھیانک آخری ہاں پر سدگرو کہندے نے یہ کلیوگ کا سما تن ہے تن ہے کیوں اس کلیوگ کے سمے اندر اس اکال پورک واہگرو پرمیشر نے پاون دس گرو سروپ دھر اور کسی یوگ دے وچ واہگرو نے اوتار نہیں دھرے وشنو دے اوتار آئے نے شیو جی دے اوتار آئے نے برہما دے اوتار ہوئے نے پر پرمیشر نے کلیوگ دے وچ وی اوتار دھرے اس کلیوگ نو اپاں کیویں بھیانک تے ماڑا آخیے حضور کہندے تن تن کلیوگ سات سنگ کیرتن گئے اس تھان تے ستگرو دے ہور وی بچن آئے نے حضور کہندے نے ستیوگ تریتا دوپر بنیا ہے کلیوگ اوتماؤں دگاما قربانی وچ بن پاوے لوگ ستیوگ نو تریتے نو دوپر یوگ نو چنگا آخدے نے پر حضور کہندے نہیں کلیوگ اوتماؤں دگاما سارے جگاں دے وچوں کلیوگ دا سما سب تو اتم ہے سب تو مہان سب تو شریشٹھ وہ کیوں جویں دن کے چار پیر ہوندے منوک پیر تو پراپت ہوتا ہے اصلی سمجھ وہی چنگا ہوتا ہے جب محنت کا پھل ملے اصلی رات کے چار پیر ہوں گے اصلی رات نو سو جانے ہاں جہاں چوتھا پیر ہے جس کو امرت ویلا قربانی ہے امرت ویلا سچ جدو کوئی گورسکھ امرت ویلے اٹھ کے پنج بانیاں کا پاٹ کرتا ہے کوئی سکھنی صاحب کا پاٹ کرتا ہے کوئی واہگرو منتر کا سمرن کرتا ہے ਕੋਈ ਮੂਲ ਮੰਤਰ ਦਾ ਜਾਪ ਤੇ ਅਭਿਆਸ ਕਰਦਾ ਹੈ ਉਹੀ ਸਮਾਂ ਸਭ ਤੋਂ ਵਧੀਆ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਪਹਿਲੇ ਯੁੱਗ ਸਨ ਉਹਦੇ ਵਿਚ ਲੋਕ ਮਿਹਨਤ ਕਰਦੇ, ਪਰ ਜਿਹੜਾ ਉਸ ਮਿਹਨਤ ਦਾ ਫਲ ਕਲ ਯੁੱਗ ਦੇ ਵਿਚ ਉਹਨਾਂ ਨੂੰ ਜਾ ਕੇ ਪ੍ਰਾਪਤ ਹੋਏ। ਕਿਉਂ? ਪਿਛਲੇ ਯੁਗਾਂ ਦੇ ਅੰਦਰ ਹੋਰ ਧਰਮ ਕਰਮਾਂ ਦੀ ਪਰਮਾਰ ਸਤਯੁਗ ਸੱਤ ਚੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਜਿਹੜੇ ਕਲ ਕੇਵਲ ਨਾਮ ਅਦਾ। ਪਹਿਲੇ ਯੁਗਾਂ ਦੇ ਵਿਚ ਲੋਕ ਹੋਰ ਸਾਧਨ ਕਰਦੇ, ਪਰ ਇਸ ਕਲਯੁਗ ਦੇ ਵਿਚ ਨਾਮ ਦੀ ਮਹਿਮਾ ਪ੍ਰਗਟ। ਨਾਮ ਜਿਹੜਾ ਪਰਮੇਸ਼ਰ ਦਾ ਜਪਣਾ ਹੈ ਇਹ ਸਭ ਤੋਂ ਮਹਾਨ ਹੈ। ਕਲਮੈ ਰਾਮ ਨਾਮ ਸਾਰ ਅਸੀ ਤਾਂ ਮੀਤਾ ਹੈ ਨਾਗ ਪਕੜਿਆ ਹੈ ਠੱਗਣ ਕੌ ਸੰਸਾਰ। ਹਮ ਹੀ ਸਭ ਤੋਂ ਉੱਤਮ ਸਾਧਨ। ਧੰਨ ਗੁਰੂ ਨਾਨਕ ਸਿੰਘ ਮਹਾਰਾਜ ਦੇ ਚਰਨਾਂ ਦੇ ਵਿਚ ਇਕ ਵਾਰ ਸਿੱਧਾਂ ਨੇ ਸਵਾਲ ਕੀਤਾ, ਇਹ ਗਰੀਬਨ ਵਾਇਸ ਸਤਿਗੁਰੂ ਜੀ ਸਾਨੂੰ ਇਹ ਦੱਸੋ ਉਹ ਪਰਮਾਤਮਾ ਕਿਤਨਾ ਮਹਾਨ ਹੈ, ਦੂਸਰੀ ਇਹ ਵੀ ਗੱਲ ਦੱਸੋ ਉਹ ਰਹਿੰਦਾ ਕਿੱਥੇ ਹੈ, ਤੀਸਰੀ ਇਹ ਵੀ ਗੱਲ ਦੱਸੋ ਜਿੱਥੇ ਉਹ ਰਹਿੰਦਾ ਹੈ ਉੱਥੇ ਪਹੁੰਚਿਆ ਕਿਵੇਂ ਜਾਵੇ। ਸਵਾਲ ਸਨ। ਧੰਨ ਗੁਰੂ ਨਾਨਕ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਦਿੱਤਾ। ਵੱਡਾ ਸਾਹਿਬ ਉੱਚਾ ਥਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ? ਹਜ਼ੂਰ ਕਹਿੰਦੇ ਵੱਡਾ ਸਾਹਿਬ ਉਹ ਵੱਡਾ ਪਾਤਸ਼ਾਹ ਹੈ, ਕੋਈ ਇੱਕ ਦੇਸ਼ ਦਾ ਮਾਲਕ ਹੈ, ਕੋਈ ਬਹੁਤੇ ਦੇਸ਼ਾਂ ਦਾ ਮਾਲਕ ਹੁੰਦਾ ਹੈ। ਜਿਹੜਾ ਇੱਕ ਦੇਸ਼ ਦਾ ਮਾਲਕ ਹੋਵੇ ਉਹਨੂੰ ਰਾਜਾ ਕਹਿੰਦੇ, ਜਿਹੜਾ ਬਹੁਤੇ ਦੇਸ਼ਾਂ ਦਾ ਮਾਲਕ ਹੋਵੇ ਉਸਨੂੰ ਮਹਾਰਾਜਾ ਆਖ, ਜਿਹੜਾ ਕੁੱਲ ਦੁਨੀਆ ਦਾ ਮਾਲਕ ਹੋਵੇ ਉਹਨੂੰ ਪਾਤਸ਼ਾਹ ਕਹਿੰਦੇ। ਪਰ ਉਹ ਵਾਹਿਗੁਰੂ ਤੇ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਾਰ ਸੰਭਾਲੈ ਗੁਣ ਨਹੀਂ ਮੂਰਖ ਜਾਤਾ। ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵੱਡਾ ਸਾਹਿਬ ਬਹੁਤ ਸੁੰਦਰ ਇੱਕ ਦੋਹਰਾ ਲਈ। ਉਹ ਪਾਤਸ਼ਾਹ ਬਹੁਤ ਵੱਡਾ ਹੈ, ਇੰਨਾ ਵੱਡਾ ਹੈ ਹਜ਼ੂਰ ਲਿਖਦੇ ਨੇ, ਅਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਾਸ ਕਰੋਰ। ਉਹ ਵਾਹਿਗੁਰੂ ਜੀ ਦੇ ਉਹਦਾ ਸਰੂਪ ਉਹਦਾ ਆਕਾਰ ਇਤਨਾ ਵੱਡਾ ਹੈ, ਉਹਦੀ ਦੇਹ ਦੇ ਅੰਦਰ ਕਾਲ ਪੁਰਖ ਦੀ ਦੇਹ ਕੋਟਕ ਵਿਸ਼ਨ ਮਹੇਸ਼ ਕਰੋੜਾਂ ਹੀ ਵਿਸ਼ਨੂੰ ਦੇ ਮਹੇਸ਼ ਜਗਤੀ ਵਰਗੇ ਦੇ ਇੱਕ ਨੀ ਕਰੋੜਾਂ। ਵੱਡਾ ਸਾਹਿਬ ਉਤਨਾ ਵੱਡਾ ਸਾਹਿਬ ਕਾਲ ਪੁਰਖ ਦੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਰੋੜਾਂ ਹੀ ਸਵਰਗ ਦੇ ਪਾਤਸ਼ਾਹ ਇੰਦਰ ਦੇਵ ਤੇ ਕਰੋੜਾਂ ਹੀ ਬ੍ਰਹਮਾ ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਮੰਨੇ, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਾਸ ਕਰੋੜ ਜਲੇਸ਼ ਤੇ ਕਰੋੜਾਂ ਹੀ ਸੂਰਜ ਤੇ ਚੰਦਰਮਾ ਨੇ ਉਹਦੀ ਦੇਹ ਦੇ ਤੇ ਜਲੇਸ਼ ਕਹਿੰਦੇ ਨੇ ਪਾਣੀ ਦੇ ਦੇਵਤੇ, ਵਰਣ ਵਰਗੇ ਦੇਵਤੇ ਵੀ ਲੱਖਾਂ ਨੂੰ ਕਰੋੜਾਂ ਕਿਤਨਾ ਵੱਡਾ ਹੈ ਕੁਛ ਨੀ ਆਖਿਆ ਜਾ ਸਕਦਾ। ਵੱਡਾ ਸਾਹਿਬ ਉਹ ਵਾਹਿਗੁਰੂ ਕਿਤਨਾ ਵੱਡਾ ਹੈ ਇਹ ਕੋਈ ਉਸ ਨੂੰ ਮੰਨਣ ਵਾਲਾ ਆਦਮੀ ਉਸਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਅਸਲੀ ਪਰਮਾਤਮਾ ਨੂੰ ਮਿਲ ਉਸ ਹੋਰ ਸਾਰੀ ਗੱਲ ਛੱਡ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਇਸ ਗੱਲ ਦਾ ਮਾਣ ਕਿ ਮੈਂ ਇਸ ਦਾ ਪੈਰੋਕਾਰ ਹਾਂ, ਅਨੁਯਾਈ ਹਾਂ ਔਰ ਉਸ ਦੀ ਭਗਤੀ ਪ੍ਰਵਾਨ ਹੋਈ। ਉਸ ਨੂੰ ਰਿਸ਼ਤਾਂ ਵਿਚ ਬੁਲਾਇਆ ਗਿਆ ਤੇ ਜਦੋਂ ਉਹ ਪਾਦੀ ਉਸ ਰੱਬ ਦੇ ਦੇਸ਼ ਦੇ ਵਿਚ ਗਿਆ, ਰਿਸ਼ਤਾਂ ਵਿਚ ਗਿਆ ਤਾਂ ਉੱਥੇ ਜਾ ਕੇ ਉਹ ਆਪਣੇ ਮਨ ਨੂੰ ਸੋਚਣ ਲੱਗਾ ਕਿ ਹੁਣ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਹੋਣ ਔਰ ਉਸਨੇ ਇਧਰ ਉਧਰ ਵੇਖਿਆ ਪਰ ਉਸਨੂੰ ਕੁਝ ਵੀ ਨਜ਼ਰ ਨਹੀਂ ਆਇਆ। ਆਖਿਰ ਇੱਕ ਰਸਤਾ ਉਸ ਰਸਤੇ ਚੱਲਦਾ ਚੱਲਦਾ ਉਹ ਇੱਕ ਐਸੀ ਥਾਂ ਤੇ ਪਹੁੰਚਿਆ ਕਿ ਉਹਨੂੰ ਇੱਕ ਬਹੁਤ ਵੱਡਾ ਦਰਵਾਜ਼ਾ ਨਜ਼ਰ ਆਇਆ। ਜਿਹੜਾ ਦਰਵਾਜ਼ਾ ਸੀ ਜਿਵੇਂ ਪੁਰਾਣੇ ਕਿਲਿਆਂ ਦੇ ਦਰਵਾਜ਼ੇ ਹੁੰਦੇ ਸਨ, ਬੜੇ ਬੜੇ ਮਜ਼ਬੂਤ, ਬਹੁਤ ਵੱਡੇ ਵੱਡੇ ਬਣਾਉਂਦੇ ਸਨ। ਉਤਨਾ ਵੱਡਾ ਕਿਲਾ, ਉਤਨਾ ਵੱਡਾ ਹੀ ਉਸਦਾ ਦਰਵਾਜ਼ਾ। ਹੁਣ ਉਸ ਪਾਦਰੀ ਨੂੰ ਦਿਸਿਆ ਇੱਕ ਬਹੁਤ ਵੱਡਾ ਦਰਵਾਜ਼ਾ ਆ ਗਿਆ। ਉੱਥੇ ਜਾ ਕੇ ਖੜਾ ਹੋ ਗਿਆ। ਉਸਨੂੰ ਇਸ ਗੱਲ ਦਾ ਮਨ ਵਿਚ ਅਹਿਸਾਸ ਹੋਇਆ ਕਿ ਇਹ ਰੱਬ ਦਾ ਹੀ ਦੁਆਰ ਹੋਣਾ, ਪਰਮੇਸ਼ਰ ਦਾ ਹੀ ਦਰਵਾਜ਼ਾ ਹੋਣਾ। ਲੋਕ ਕਿ ਆਪਾਂ ਦਰਸ਼ਕ ਦਿੰਦੇ ਉਹ ਦਰਵਾਜ਼ਾ ਇਤਨਾ ਵੱਡਾ ਸੀ। ਉਸ ਦਰਵਾਜ਼ੇ ਨੂੰ ਪਾਇਆ ਦਰਸ਼ਕ ਪਰ ਕੋਈ ਜਵਾਬ ਨਾ। ਦਰਵਾਜ਼ਾ ਬਹੁਤ ਵੱਡਾ ਸੀ। ਸਮਝਣ ਦੇ ਲਈ ਜਿਵੇਂ ਹੁਣ ਸਾਡੇ ਦਰਵਾਜ਼ੇ ਵਿਚ ਆ ਕੇ ਦਰਸ਼ਕ ਮੱਛਰ ਆ ਕੇ ਬੈਠ ਜਾਵੇ ਸਾਨੂੰ ਥੋੜਾ ਪਤਾ ਲੱਗ। ਉਹ ਦਰਵਾਜ਼ਾ ਇਤਨਾ ਵੱਡਾ ਸੀ ਜਿਸਨੇ ਸਭ ਪਾਇਆ ਔਰ ਇਸਨੇ ਦਰਸ਼ਕ ਦਿੱਤੀ ਪਰ ਕਿਸੇ ਦੀ ਆਵਾਜ਼ ਅੰਦਰ ਨਾ ਪਾਉਂਦੀ, ਜਵਾਬ ਨਾ ਮਿਲ। ਫਿਰ ਇਸਨੇ ਸੋਚਿਆ ਹੁਣ ਮੈਂ ਕੀ ਕਰਾਂ। ਇਸਨੇ ਆਵਾਜ਼ ਦੇ ਨਾਲ ਪੁਕਾਰ ਕਿ ਮੈਂ ਬਾਹਰ ਖੜਾ ਹਾਂ, ਦਰਵਾਜ਼ਾ ਖੁੱਲਿਆ ਜਾ। ਦਰਵਾਜ਼ਾ ਫਿਰ ਵੀ ਨਾ ਖੁੱਲਿਆ। ਫਿਰ ਉਸਨੇ ਉੱਚੀ ਉੱਚੀ ਚਿੱਲਾਉਣਾ ਸ਼ੁਰੂ ਕਰ ਦਿੱਤਾ, ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਉੱਚੀ ਉੱਚੀ ਰੋਣ ਲੱਗਿਆ ਤਾਂ ਦੱਸਦੇ ਨੇ ਉਸ ਸਮੇਂ ਤੋਂ ਬਾਅਦ ਦਰਵਾਜ਼ਾ ਤੇ ਨਹੀਂ ਖੁੱਲਿਆ ਪਰ ਉਸ ਦਰਵਾਜ਼ੇ ਦੀ ਇੱਕ ਖਿੜਕੀ ਖੁੱਲ ਗਈ। ਇੱਕ ਛੋਟਾ ਦੋਰ ਸੀ ਨਾ ਵੱਡੇ ਦਰਵਾਜ਼ਿਆਂ ਵਿਚ, ਉਹ ਇੱਕ ਖਿੜਕੀ ਖੁੱਲ ਗਈ ਤੇ ਜਦੋਂ ਉਸਨੇ ਦੇਖਿਆ ਵੀ ਖਿੜਕੀ ਖੁੱਲੀ ਹੋਇਆ ਬੜਾ ਖੁਸ਼ ਹੋਇਆ ਕਿ ਚਲੋ ਜੇ ਦਰਵਾਜ਼ਾ ਨਹੀਂ ਖੁੱਲਿਆ ਚਲੋ ਅੰਦਰ ਜਾਣ ਲਈ ਖਿੜਕੀ ਤੇ ਖੁੱਲੀ ਗਈ ਤੇ ਜਦੋਂ ਉਸ ਖਿੜਕੀ ਖੁੱਲੀ ਤੇ ਉਸਨੂੰ ਬੜੀ ਖੁਸ਼ੀ ਹੋਈ। ਉਸ ਖਿੜਕੀ ਤੋਂ ਬਾਹਰ ਕਿਸੇ ਦੇਵਰੂ ਨੇ ਆਪਣਾ ਚਿਹਰਾ ਬਾਹਰ ਕੱਢਿਆ। ਜਦੋਂ ਉਸਨੇ ਚਿਹਰਾ ਬਾਹਰ ਕੱਢਿਆ ਉਹਦੇ ਚਿਹਰੇ ਤੇ ਇੰਨਾ ਜਾਹੋ ਜਲਾਲ, ਇੰਨਾ ਨੂਰ ਸੀ, ਇੰਨਾ ਪ੍ਰਕਾਸ਼ ਸੀ ਕਿ ਉਸਨੂੰ ਝੱਲਿਆ ਨਾ। ਇੱਕ ਵਾਰੀ ਉਸ ਗਸ਼ ਖਾ ਕੇ ਚੱਕਰ ਆ ਗਿਆ। ਫਿਰ ਇਹਨੂੰ ਹੋਸ਼ ਆਈ। ਜਦੋਂ ਹੋਸ਼ ਆਈ ਫਿਰ ਇਸਨੇ ਅਰਦਾਸ ਕੀਤੀ। ਦਸਤੇ ਨੇ ਫਿਰ ਉਸ ਕਿਸੇ ਦੇਵਰੂ ਨੇ ਇਸਨੂੰ ਆਪਣਾ ਚਿਹਰਾ ਦਿਖਾਇਆ ਤੇ ਫਿਰ ਇਹ ਕੁਛ ਸੰਭਲਿਆ। ਹੁਣ ਅੰਦਰੋਂ ਆਵਾਜ਼ ਆਈ, ਤੂੰ ਦੱਸ ਬਈ ਕਿਹਨੂੰ ਮਿਲਣਾ। ਇਸਨੇ ਅੱਗੋਂ ਦੁਕਾਨ ਖੜਕਰੀ ਸੀ, ਸਹਿਮਿਆ ਤੇ ਡਰਿਆ ਹੋਇਆ, ਕਹਿਣ ਲੱਗਾ ਮੈਂ ਤੇ ਪਰਮਾਤਮਾ ਦੇ ਦਰਸ਼ਨ ਕਰ, ਮੈਂ ਤੇ ਰੱਬ ਦੇ ਦਰਸ਼ਨ ਕਰ। ਜਿਹੜਾ ਸੇਖ ਪੁਰਖ ਦੈਵੀ ਆਤਮਾ ਉਸਨੇ ਅੱਗੋਂ ਜਵਾਬ ਦਿੱਤਾ, ਪਹਿਲਾਂ ਸੂਰਜ ਤੱਕ ਆਇਆ ਕੌਣ ਆਪਣੀ ਜਾਣ ਪਛਾਣ। ਜਦੋਂ ਉਸਨੇ ਇਹ ਆਖਿਆ ਕਿ ਮੈਂ ਤੇ ਸਿੱਧਾ ਪੈਰੋਕਾਰ ਹਾਂ, ਮੈਂ ਇੱਕ ਪਾਦਰੀ, ਤਾਂ ਅੰਦਰ ਜਾ ਕੇ ਉਸਨੇ ਪਤਾ ਕੀਤਾ। ਫਿਰ ਬਾਹਰ ਉਸਨੂੰ ਆ ਕੇ ਫਿਰ ਪੁੱਛਿਆ ਗਿਆ, ਤੂੰ ਇਹ ਦੱਸ ਕਿਹੜੇ ਜੀਸਸ ਦਾ ਚੇਲਾ, ਜੀਸਸ ਦੀਆਂ ਨੇਕਾਂ ਸਭ ਤੇ ਪੈਗੰਬਰ ਦੇਸ਼ ਮਾਰ
ਕਰੋੜਾਂ ਨੇ, ਉਸ ਇੰਦਰ ਬ੍ਰਹਮਾ ਚ ਰਵਸਾ ਕਰੋੜ ਚ, ਤੂੰ ਕਿਹੜੇ ਜੀਵਿਤ ਦਾ ਚਿੰਨ ਹੈ? ਇਹ ਵੀ ਦੱਸ ਕਿਹੜੀ ਧਰਤੀ ਤੋਂ ਆਇਆ? ਦੂਜੇ ਧਰਤੀਆਂ ਵੀ ਬੇਅੰਤ ਨੇ, ਧਰਤੀ ਹੋਰ ਪਰੈ ਹੋਰ ਹੋਰ, ਇਸੇ ਪਾਰ ਚਲੈ ਕਵਣ ਜੋਰ। ਪਾਤਸ਼ਾਹ ਹੈਰਾਨ ਹੋ ਗਏ। ਉਹ ਕਹਿੰਦਾ ਹੈ, ਮੈਂ ਤੇ ਸਮਝਦਾ ਸੀ ਜਿਹੜਾ ਜੀਸਸ ਹੈ ਉਹ ਰੱਬ ਦਾ ਪੁੱਤਰ ਹੈ, ਉਹਦੀ ਰੱਬ ਦੇ ਘਰ ਦੇ ਵਿੱਚ ਬੜੀ ਜਾਣ ਪਛਾਣ ਹੋਵੇਗੀ। ਪਰ ਮੈਂ ਇਸ ਗੱਲ ਤੇ ਹੈਰਾਨ ਹਾਂ ਕਿ ਉਸ ਨੂੰ ਤੁਹਾਨੂੰ ਪਤਾ ਹੀ ਨਹੀਂ ਜੀਸਸ ਦੇ ਬਾਰੇ, ਜੀਸਸ ਵੀ ਅਨੇਕਾਂ ਨੇ। ਇਹ ਗੱਲ ਸੁਣ ਕੇ ਮੈਨੂੰ ਕਹਿਣ ਲੱਗਾ, ਚਲੋ ਮੈਨੂੰ ਹੁਣ ਇਹ ਦੱਸੋ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ? ਅਸਲ ਜਵਾਬ ਮਿਲਿਆ। ਕਹਿਣ ਲੱਗੇ, ਪਰਮਾਤਮਾ ਦੇ ਦਰਸ਼ਨ ਤੇ ਬੜੀ ਦੂਰ ਦੀ ਗੱਲ ਹੈ, ਅਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਸੇਵਾਦਾਰ ਹਾਂ, ਕਰੋੜਾਂ ਸੇਵਾਦਾਰ। ਜੋ ਚੰਦਰ ਬ੍ਰਹਮਾ ਕਿਸੇ ਰਾਸਤਾ ਕਰੋੜ ਵਿਦੇਸ਼, ਅਸੀਂ ਤੇ ਵਾਹਿਗੁਰੂ ਦੇ ਦਰ ਦੇ ਝਾੜੂ ਬਰਦਾਰ ਹਾਂ। ਇਸ ਲਈ ਉਹ ਪਰਮਾਤਮਾ ਦੇ ਬਹੁਤ ਵੱਡਾ ਹੈ, ਉਹਦਾ ਦੇਸ਼ ਤੇ ਕਿਸੇ ਪਾਸੋਂ ਵੀ ਚੱਲਿਆ ਨਹੀਂ ਜਾ ਸਕਦਾ। ਇਹ ਗੱਲ ਸੁਣ ਕੇ ਇਸ ਵੇਲੇ ਪਾਦਰੀ ਚੁੱਪ ਹੋ ਗਿਆ ਕਿ ਜਵਾਬ ਨਾ ਉਸ ਨੂੰ ਆ ਸਕਿਆ। ਉਹ ਵਾਪਸ ਮਿਲੀ। ਇਹ ਜਿਹੜੀ ਕਿਸੇ ਨੂੰ ਸਟੋਰੀ ਦਿੱਤੀ ਹੈ, ਇਹਦਾ ਮਤਲਬ ਪਰਮਾਤਮਾ ਬਹੁਤ ਹੀ ਵੱਡਾ ਹੈ, ਉਸਦੀ ਗਾਣਾ ਬੜਾ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਬਾਰੇ ਵੀ ਤਾਂ ਆਖਦੇ ਨੇ, ਵੱਡਾ ਸਾਹਿਬ। ਉਹ ਪਰਮਾਤਮਾ ਬਹੁਤ ਵੱਡਾ ਸਾਹਿਬ ਹੈ। ਉਹ ਪਾਤਸ਼ਾਹੋ ਨਾਹਾਂ ਪਾਠ ਸਾਹਿਬ ਨਾਨਕ ਰਹਿਣ ਵਿੱਚ ਬਹੁਤ ਵੱਡਾ ਹੈ। ਉੱਚਾ ਥਾਂ ਤੇ ਜਿਸ ਥਾਂ ਤੇ ਉਹ ਰਹਿੰਦਾ ਹੈ ਉਸਦਾ ਤਖ਼ਤ ਬਹੁਤ ਉੱਚਾ ਹੈ। ਵੱਡਾ ਸਾਹਿਬ ਉੱਚਾ ਥਾਂ, ਉਹ ਥਾਂ ਕਿਹੜਾ ਹੈ? ਉਸ ਥਾਂ ਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਦੀ ਜ਼ਿਕਰ ਕੀਤਾ। ਆਪਾਂ ਜਦ ਸੁਤਾ ਬਾਣੀ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਨੇ, ਸਤ ਖੰਡ ਵਸੈ ਨਿਰੰਕਾਰ, ਕਰ ਕਰ ਵਿਖੈ ਨਦਰ। ਜਿੱਥੇ ਵਾਹਿਗੁਰੂ ਪਰਮੇਸ਼ਰ ਰਹਿੰਦਾ ਹੈ ਉਸ ਅਸਥਾਨ ਦਾ ਨਾਮ ਸੱਚ ਖੰਡ ਹੈ। ਸੱਚ ਦਾ ਖੰਡ, ਸੱਚ ਦਾ ਅੱਜ ਦੇ ਧਰਤੀ ਦੇ ਨੌ ਖੰਡ ਮੰਨੇ। ਖੰਡਦਾਰ ਹੁੰਦਾ ਦੇਸ਼, ਖੰਡਦਾਰ ਹੁੰਦਾ ਕੋਈ ਅਸਥਾਨ, ਕੋਈ ਧਰਤੀ ਦਾ ਹਿੱਸਾ। ਪਰ ਹਜ਼ੂਰ ਕਹਿੰਦੇ ਨੇ, ਜਿੱਥੇ ਪਰਮੇਸ਼ਰ ਵਸਦਾ ਹੈ ਉਸ ਧਰਤੀ ਦਾ ਨਾਮ ਸੱਚਖੰਡ ਹੈ। ਸੱਚਖੰਡ ਵਸਦਾ ਨਿਰੰਕਾਰ, ਵੱਡਾ ਸਾਹਿਬ ਉੱਚਾ। ਹੁਣ ਜੇ ਕਿਸੇ ਮਨੁੱਖ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਘਰ ਘਰ ਦੇ ਵਿੱਚ ਜਾਣਾ ਹੋਵੇ ਤਾਂ ਹਜ਼ੂਰ ਨੇ ਉਹਦੇ ਲਈ ਗੁਰਬਾਣੀ ਵਿੱਚ ਸਾਨੂੰ ਸਮਝਾਉਣ ਦਾ ਯਤਨ। ਆਪਾਂ ਜਪੁਜੀ ਸਾਹਿਬ ਦਾ ਪਾਠ ਕਰਦੇ ਹਾਂ, ਜਪੁਜੀ ਸਾਹਿਬ ਬਾਣੀ ਦੇ ਅੰਦਰ ਇੱਕ ਸੂਦਰ ਦੀ ਪੌੜੀ ਆ, ਟਾਈਮ ਪੌੜੀ, ਉਸ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਦੇ ਦਰ ਤੇ ਘਰ ਦਾ ਜ਼ਿਕਰ, ਪਰਮਾਤਮਾ ਰਹਿੰਦਾ ਵੱਡਾ ਸਾਹਿਬ ਉੱਥੇ ਕੀ ਹੋ ਰਿਹਾ ਹੈ ਉਹਦੇ ਬਾਰੇ ਵੀ ਜਾਣਕਾਰੀ। ਤੂੰ ਦਰ ਕਿਹਾ, ਤੂੰ ਕਰ ਕਿਹਾ ਜਿਤ ਪੈ ਸਰਬ ਸਮਰਥ, ਵਾਜੇ ਨਾਦ ਅਨੇਕ ਅਸੰਖਾ ਜਿੱਤੀ ਵਾਵਣ ਹਾਰੀ, ਕੀਤੇ ਰਾਗ ਪਰੀ ਸੋ ਕਹੀਨ, ਕੀਤੇ ਗਾਵਣ ਹਾਰੇ ਗਾਵਹਿ ਤੁਹਨੂੰ ਪੌਣ ਪਾਣੀ ਬਹਿ ਸੰਤਰ, ਗਾਵਹਿ ਰਾਜਾ ਧਰਮ। ਉਸ ਵਾਹਿਗੁਰੂ ਦੇ ਦਰ ਕਰਦੇ ਸੀ ਸਭ ਦੇਵੀ ਦੇਵਤੇ, ਕਿਰਪਾ ਸੰਤਰ ਸਾਰਿਆਂ ਦਾ ਜ਼ਿਕਰ ਕੀਤਾ। ਪੂਰੀ ਪੌੜੀ ਪੜੋ, ਪਤਾ ਲੱਗ ਜਾਵੇ ਉਹ ਸਾਰੇ ਵਾਹਿਗੁਰੂ ਪਰਮੇਸ਼ਰ ਦਾ ਜਸ ਗਾ ਰਹੇ ਨੇ। ਗਾਵਹ ਤੁਹਾਨੂੰ ਪੌਣ ਪਾਣੀ ਬਹਿ ਸੰਤਰ, ਗਾਵਹ ਰਾਜਾ ਧਰਮ ਦੁਆਰੇ। ਧਰਮ ਰਾਜ ਵੀ ਉਸ ਵਾਹਿਗੁਰੂ ਦੇ ਦਰ ਤੇ ਬੈਠਾ ਹੋਇਆ, ਉਹ ਦਰ ਤੇ ਬੈਠੇ ਨੇ, ਅੰਦਰ ਨੀ ਗਏ ਹਾਲੇ। ਉਸਦੇ ਦਰ ਤੇ ਬੈਠੇ ਉਹ ਵਾਹਿਗੁਰੂ ਪਰਮੇਸ਼ਰ ਦਾ ਜਸ ਗਾ ਰਹੇ।
ਦਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਦੀ ਕਰ ਦਾਵ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਸਾਰਾ ਕੁਛ ਸਤਿਗੁਰੂ ਨੇ ਦੱਸ ਉਸ ਵਾਹਿਗੁਰੂ ਦੇ ਸਚਖੰਡ ਦੇ ਦਰਵਾਜ਼ੇ ਅੱਗੇ ਸਭ ਦੇਵੀ ਦੇਵਤੇ ਖੜੇ ਵਾਹਿਗੁਰੂ ਦਾ ਜਸ ਕਰ ਅਖੀਰ ਤੇ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਕਿੰਨਾ ਮਹਾਨ ਕਰ ਕਰ ਕੀਤਾ ਆਪਣਾ ਕਿਉਂ ਦਿਸ ਦੀ ਵਡਿਆਈ ਜੋ ਦਿਸ ਪਾਵੈ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਾਤ ਚਾਹੋ ਪਾਤ ਸਾਹਿਬ ਨਾਨਕ ਰਹਿਣ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਵੱਡਾ ਸਾਹਿਬ ਜਗ ਹੁਣ ਉਸਦੇ ਥਾਂ ਤੇ ਜਾਣ ਵਾਸਤੇ ਸਭ ਤੋਂ ਉੱਚਾ ਸਾਧਨ ਰਸਤਾ ਕਿਹਾ ਮਾਰਗ ਤਾਂ ਹਜ਼ੂਰ ਕਹਿੰਦੇ ਨੇ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਵਾਹਿਗੁਰੂ ਦੇ ਅਸਥਾਨ ਤੇ ਜਾਣ ਵਾਸਤੇ ਉਸ ਵਾਹਿਗੁਰੂ ਦੇ ਸਚਖੰਡ ਦਰਬਾਰ ਦੇ ਵਿੱਚ ਜਾਣ ਵਾਸਤੇ ਇਸ ਬਾਰੇ ਲਿਖਿਆ ਅੱਤ ਉੱਚਾ ਤਾਂਕਾ ਦਰਬਾਰ ਅੰਤ ਨਹੀਂ ਕਿਛ ਪਾਰਾ ਵਾਰ ਉਸ ਵਾਹਿਗੁਰੂ ਪਰਮੇਸ਼ਰ ਦੇ ਸਚਖੰਡ ਦਰਬਾਰ ਦੇ ਵਿੱਚ ਜਾਣ ਵਾਸਤੇ ਉੱਚਾ ਨਾਮ ਪਰਮੇਸ਼ਰ ਦਾ ਨਾਮ ਹੀ ਉੱਚਾ ਸਾਧਨ ਹੈ ਨਾਮ ਦੀ ਕਮਾਈ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਆਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਵਡਿਆਈ ਕਿਉਂ ਲਿਖੀ ਨਾਮ ਤੋਂ ਬਿਨਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਹੀ ਨਹੀਂ ਜਾ ਸਕਦਾ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਉਸ ਵਾਹਿਗੁਰੂ ਦੇ ਦਰ ਘਰ ਜਾਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਉੱਚਾ ਸਾਧਨ ਹੈ ਨਾਮ ਤੋਂ ਬਿਨਾਂ ਉੱਥੇ ਨਹੀਂ ਜਾਇਆ ਜਾ ਸਕਦਾ ਨਾਮ ਦੀ ਮਹਿਮਾ ਇਸ ਕਲਯੁਗ ਦੇ ਵਿੱਚ ਪ੍ਰਗਟ ਹੋਈ ਇਸੇ ਲਈ ਹਜ਼ੂਰ ਕਹਿੰਦੇ ਨੇ ਕਲਯੁਗ ਉਤਮੋ ਯੁਗਾਂ ਮਾਨ ਸਾਰੇ ਯੁਗਾਂ ਦੇ ਵਿੱਚੋਂ ਕਲਯੁਗ ਸਭ ਤੋਂ ਮਹਾਨ ਹੈ ਇਸ ਕਲਯੁਗ ਦੇ ਵਿੱਚ ਪਰਮੇਸ਼ਰ ਆਪ ਆਇਆ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਜਿਸ ਸਮੇਂ ਦੇ ਵਿੱਚ ਪਰਮੇਸ਼ਰ ਆਇਆ ਹੋਵੇ ਰੱਬ ਆਪ ਆਇਆ ਹੋਵੇ ਉਸ ਨੂੰ ਆਪਾਂ ਕਿਵੇਂ ਮਾੜਾ ਕਹਿ ਸਕਦੇ ਇਸੇ ਲਈ ਹਜ਼ੂਰ ਕਹਿੰਦੇ ਇਸ ਕਲਯੁਗ ਮਾੜਾ ਨਾ ਆਖੋ ਮਾੜਾ ਤੇ ਸਮਾਂ ਉਹੀ ਹੈ ਜਦੋਂ ਮਨੁੱਖ ਦੇ ਖਿਆਲਾਤ ਮਾੜੇ ਬਣ ਜਦੋਂ ਮਨੁੱਖ ਦੇ ਕਰਮ ਮਾੜੇ ਹੋ ਜਾਂਦੇ ਉਸ ਵੇਲੇ ਉਹ ਸਮਾਂ ਮਾੜਾ ਬਣ ਇਸੇ ਲਈ ਇਸ ਸਮੇਂ ਨੂੰ ਹਜ਼ੂਰ ਨੇ ਚੰਗਾ ਤੇ ਮਾੜਾ ਨਹੀਂ ਪਾਤਸ਼ਾਹ ਵਿੱਚ ਗਏ ਤੇ ਕ੍ਰਿਸ਼ਨ ਜੀ ਦੀ ਜਨਮ ਭੂਮੀ ਮੰਨੀ ਗਈ ਹੈ ਔਰ ਦੱਸਦੇ ਨੇ ਉੱਥੇ ਬਹੁਤ ਸਾਰੇ ਜਿਹੜੇ ਕ੍ਰਿਸ਼ਨ ਦੇ ਭਗਤ ਸਨ ਦਾਸਾਂ ਬਾਰੇ ਗੁਪਤਾਂ ਗਵਾਲਿਆਂ ਦੇ ਬਲਭੱਦਰ ਦੇ ਕ੍ਰਿਸ਼ਨ ਦੇ ਸਵਾਂਗ ਬਣਾ ਕੇ ਉਹ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ ਤੇ ਨਾਲ ਨਾਲ ਕਈ ਅਸ਼ਲੀਲ ਹਰਕਤਾਂ ਵੀ ਕਰ ਰਹੇ ਸਨ ਉਹਨਾਂ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਕਰ ਰਹੇ ਹੋ ਤੁਸੀਂ ਇੱਕ ਪਾਸੇ ਕ੍ਰਿਸ਼ਨ ਨੂੰ ਭਗਵਾਨ ਰੱਬ ਮੰਨਦੇ ਹੋ ਤੁਸੀਂ ਉਹਦੇ ਆਪਣੇ ਆਪ ਨੂੰ ਭਗਤ ਤੇ ਪੈਰੋਕਾਰ ਸਮਝਦੇ ਹੋ ਪਰ ਕੀ ਤੁਹਾਡਾ ਭਗਵਾਨ ਇਹੋ ਜਿਹੀਆਂ ਕਰਤੂਤਾਂ ਕਰਦਾ ਰਿਹਾ ਜੋ ਤੁਸੀਂ ਕਰ ਰਹੇ ਹੋ ਬੜੇ ਅਫਸੋਸ ਦੀ ਗੱਲ ਹੈ ਇਹ ਗੱਲ ਸੁਣ ਕੇ ਕੁਛ ਲੋਕਾਂ ਨੇ ਆਖਿਆ ਮਾੜਾ ਕਰੀਏ ਕਿ ਹੁਣ ਤੇ ਸਮਾਂ ਹੀ ਮਾੜਾ ਹੈ ਜ਼ਮਾਨਾ ਹੀ ਮਾੜਾ ਹੈ ਟਾਈਮ ਹੀ ਮਾੜਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਘੁੰਮਿਆ ਕਹਿਣ ਲੱਗੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਕੰਮ ਮਾੜੇ ਤੁਸੀਂ ਕਰਦੇ ਹੋ ਤੇ ਦੋਸ਼ ਜ਼ਮਾਨੇ ਨੂੰ ਦਿੰਦੇ ਹੋ ਸਮੇਂ ਨੂੰ ਦਿੰਦੇ ਹੋ ਸਮੇਂ ਦਾ ਕੋਈ ਦੋਸ਼ ਨਹੀਂ ਦੋਸ਼ ਮਨੁੱਖ ਦਾ ਆਪਣਾ ਦੱਸਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮ ਆਪਣੇ ਆ جو میں کیا سو میں پایا دوشنا دی جائے اور جن حضور کہتے دوش ساڈے اپنے کرما کا ہو سکتا ہے اور کسی کا دوش ایوی جو اس کی مرضی کسی سے دوش دی جائیے کیونکہ منوخ دی یہ بھی ایک عادت ہے جدو سے چنگا کام کر لو کہ میں کیتا ہے کار نو سمنٹا ہوندیاں نے اشتہار نکلتے ہیں پوسٹر لگتے ہیں خبر آدی نے میں یہ کام کیا چنگا کام میں پر جدو ساڑا کام ہو جاتا ہے پھر اس ویلے جسے دوش دین لگ جائیں میں تین یہ کرنا چاہتا میرے کروایا گیا چنگے کام کا انکار منوخ آپ کرتا ہے ماڑے کام کے لیے دوسرے سر دوش بڑھنا شروع کر اسی لیے ہوں یہ لوگ کہن لگے مہاراج ہوں جی سما ماڑا کیتا کی جاوے تم گرو نانک دیو مہاراج نے انہوں لوگوں سمجھایا کہن لگے سوئی چند چڑھے سے تارے سوئی دنیا تپت رہے سا ترتی سا پاؤن چلارے جگ جی کھل ہے آو کیسے ہاں کتنا پوتر ہے جس نو جس کرشن بھگوان منتے ہو رب منتے ہو وہ جنم استھان ہے استھان کنا پوتر ہے تھوڑے لیے کام تھی کہہو جی کر کے بوٹیاں گوالیاں دے نقلی سانگ تارن کر کے اشلیل حرکت کرنی برا کام نہیں کہ ہو رہے کی آخیا جا سکتا کام اکساؤ گلیں کرنی چنگے کام نہیں آتے جا سکتے سب کچھ کر رہے ہو دوش ہوں سمے نو دتا جاتا ہے حضور کہتے سوئی چند چڑھے سے تارے اہی چندرما جڑا ستیگ دے وچ چڑھ رہا سی اہی اج چڑھ دے اہی تارے ستیگ دے وچ آسمان دے وچ چمکتے سن اہی اج چمک رہے نے اہی سورج ستیگ دے وچ چڑھتا سی اہی اج چڑھ رہا ہے سوئی دنیا تپر سا کرتی دھرتی بھی اہی ہے تا پاؤن چلا رہے اہی ہوا دے چونکے جگ جی کل ہے تا صاف کیسے پر اس کل جگ دے جیو کہہو جہاں کھیڈاں کھیڈتے ہیں کہہو جہاں اشلیل حرکت کرتے ہیں یہ تھان کہہو جہا پوتر ہے اس پوتر تھاواں تے آ کے جدو ماڑے لوگ ماڑے کرم کرن لگ جاندے نے پھر وہ بھی پرشت ہو جاندے گرو نانک دیو مہاراج کے بچن نے تال نہیں جوگ نہیں نہیں ست کا تپ تا نشٹ جگ پرشٹ ہوئے ڈوبتا ایو جگ ہوں سنسار ڈب رہا ہے جہے تا نشٹ جگ جہے اشٹا دے استھان سن دیوی دیوتیا دے استھان سن جنہوں تیرتھ منیا جاتا لوکاں نے اتے جا کے بھی ہڑے کام کرنے شروع کر دے تا نشٹ جگ پرشٹ ہوئے جہے پوتر استھان سن تیرت سن وہ بھی اج پرشٹ ہو گئے کم پاڑے منک آپ کرتا ہے دوست دوجے نو دے پر حضور کہتے نہیں جی تسی سمے نو ماڑا آ کے آپ ذمہ داری تو بچنا چاہو نہیں بچ سکو حضور کہتے نے جیہا بیجا سو لونا کرما سنگڑا چ یہ شریر کرما دا کھیت ہے کرم کنڈ یہ جہو جہ تھی بیج بیجو گے جہو جہ چنگا ماڑا کام کرو گے وہ جا پل سان کٹنا پو ہوں اج سنگرانت کا دہاڑ ہے ہاڑ کا مہینہ آرمب ہوئے جہے گرمکھ پیارے سنگت گرو گھر آئے ہوئے امرت ویلے تو گرو چرنا حاضریاں پڑ رہے ہیں بانی سن رہے کتھا کیرتن کے نال جڑ رہے ہیں کچھ سیوا کر رہا ہے کچھ سمرن کر رہا ہے انہوں نے یہ جڑا سما کیوں ماڑا ہو سکتا جدو منوک چنگے کام کرتا ہے نا وہ سما چنگا ہی بن گیا جدو منوک ماڑے کام کرے ہوں اج کا دن ہی سنگران کا یہ آپ شبھ دہاڑا جی من لیے یہ کوئی شبھ دہاڑے اج سنگران والے دن کوئی آدمی ماڑے کام کرے چوری کرے ڈاکا مارے قرائد کرے کوئی اپرادھ کرے وہ سما چنگا ہو سکتا ہے نہیں
ਇਸ ਲਈ ਸਮਾਂ ਆਪਣੇ ਆਪ ਦੇ ਵਿਚ ਚੰਗਾ ਮਾੜਾ ਨਹੀਂ ਹੋ ਸਕਦਾ। ਚੰਗੇ ਮਾੜੇ ਮਨੁੱਖ ਦੇ ਕਰਮ ਹੁੰਦੇ, ਮਨੁੱਖ ਦੇ ਕਰਮ ਹੀ ਸਮੇਂ ਨੂੰ ਚੰਗਾ ਤੇ ਮਾੜਾ ਬਣਾਉਂਦੇ। ਜਦੋਂ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਤੇ ਫਿਰ ਉਸਦੀ ਬਦਨਾਮੀ ਵੀ, ਤੇ ਫਿਰ ਕਹਿੰਦੇ ਨੇ ਵੀ ਇਸ ਬੰਦੇ ਚ ਤਾਂ ਮਾੜੇ ਦਿਨ ਆ ਗਏ। ਤੇ ਮਾੜਾ ਕੰਮ ਕੀਤਾ ਹੁੰਦਾ ਤੇ ਮਾੜੇ ਦਿਨ ਆਉਣੇ ਹੀ ਨੇ, ਤੇ ਜਦੋਂ ਆਪਾਂ ਚੰਗੇ ਕੰਮ ਕਰਾਂਗੇ, ਗੁਰੂ ਘਰ ਆਵਾਂਗੇ, ਸੰਗਤ ਕਰਾਂਗੇ, ਸੇਵਾ ਕਰਾਂਗੇ, ਉਹੀ ਦਿਨ ਸਾਡੇ ਲਈ ਚੰਗੇ ਬਣ ਜਾਂਦੇ ਨੇ। ਮਹਾ ਦਿਵਸ ਪੂਰਨ ਭਲੇ ਜਿਸ ਤੋਂ ਨਦਰ ਕਰੇ, ਨਾਨਕ ਮੰਗੈ ਦਰਸ ਦਾ ਕਿਰਪਾ ਕਰੋ ਹਰੇ। ਉਹਨਾਂ ਲਈ ਸਾਰੇ ਮਹੀਨੇ ਦਿਨ ਚੰਗੇ ਹੋ ਸਕਦੇ ਨੇ ਜਿਹੜੇ ਬਾਈ ਸੰਗਤ ਵਿਚ ਆਉਂਦੇ ਨੇ, ਗੁਰੂ ਕੋਲ ਆਉਂਦੇ, ਤੇ ਜਿਹੜੇ ਰੋਜ਼ ਹੀ ਆਉਂਦੇ ਨੇ ਉਹਨਾਂ ਦੇ ਲਈ ਸਾਰੇ ਦਿਨ ਹੀ ਚੰਗੇ ਨੇ। ਜਿਹੜੇ ਕਿਤੇ ਕਿਤੇ ਆਉਂਦੇ ਨੇ ਉਹਨਾਂ ਲਈ ਜਿੰਨੇ ਦਿਨ ਆਉਂਦੇ ਨੇ ਉਹ ਚੰਗੇ ਹੋ ਸਕਦੇ, ਜਿਹੜੇ ਆਉਂਦੇ ਹੀ ਨਹੀਂ ਉਹਨਾਂ ਲਈ ਉਹ ਚੰਗੇ ਦਿਨ ਕਦੀ ਵੀ ਨਹੀਂ ਆ ਸਕਦੇ। ਇਸੇ ਲਈ ਜਦੋਂ ਅਸੀਂ ਚੰਗੇ ਪਾਸੇ ਤੁਰਾਂਗੇ, ਚੰਗੇ ਕੰਮ ਕਰਾਂਗੇ, ਫਿਰ ਹੀ ਸਾਡੇ ਤੇ ਚੰਗੇ ਦਿਨ ਆਉਂਦੇ ਨੇ। ਜੇ ਅਸੀਂ ਮਾੜੇ ਕੰਮ ਕਰਾਂਗੇ, ਗਲਤ ਪਾਸੇ ਜਾਵਾਂਗੇ, ਫਿਰ ਸਾਡੇ ਦਿਨ ਕਦੀ ਵੀ ਚੰਗੇ ਨਹੀਂ ਆ ਸਕਦੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿਚ ਕਿਹਾ ਹੈ, ਜਪਦੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ। ਭਲੇ ਦਿਨ ਕਿਹੜੇ ਹੁੰਦੇ ਨੇ? ਜਦੋਂ ਆਪਾਂ ਸਾਧ ਸੰਗਤ ਦੇ ਵਿਚ ਆਉਣੇ, ਗੁਰੂ ਦੇ ਦੀਦਾਰ ਕਰਨੇ, ਉਹ ਦਿਨ ਸਾਡੇ ਲਈ ਚੰਗੇ। ਜਪਦੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ। ਉਹ ਸਮਾਂ ਚੰਗਾ ਹੁੰਦਾ ਜਦੋਂ ਆਪਾਂ ਗੁਰੂ ਦੇ ਕੋਲ ਆਉਣੇ ਆ, ਚੰਗੇ ਕੰਮ ਕਰਨੇ। ਅੱਜ ਆਰੰਭ ਹੋਇਆ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਵੀ ਕੱਲ ਨੂੰ ਸੰਤਾਂ ਮਨਾ ਰਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਾੜ ਦੇ ਮਹੀਨੇ ਦੁਆਰਾ ਅੱਜ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰ ਰਹੇ ਹਨ। ਆਪ ਸੰਤਾਂ ਪ੍ਰੇਮ ਦੇ ਨਾਲ ਹਾੜ ਦੇ ਮਹੀਨੇ ਸ਼ਬਦ ਦੀ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾੜ ਸਪੰਦਾ ਤਿਸ ਲਗੈ, ਹਰ ਨਾ ਹੋ ਨਾ ਜਿੰਨਾ ਪਾਸ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਆਸਾੜ ਆਪਾਂ ਤੇ ਪੰਜਾਬੀ ਵਿਚ ਤਾਂ ਹਾੜ ਹੀ ਕਹਿ ਦਿੰਦੇ, ਹਾੜ ਦਾ, ਪਰ ਹਜ਼ੂਰ ਨੇ ਆਸਾੜ ਸ਼ਬਦ ਆਸਾੜ ਤਪੰਦਾ ਤਿਸ ਲੱਗਿਆ, ਆਸਾੜ ਦਾ ਅਰਥ ਹੁਣ ਬਣ ਗਿਆ ਹਾੜ। ਇਹ ਹਾੜ ਦਾ ਮਹੀਨਾ ਉਸ ਨੂੰ ਤਪਦਾ ਹੋਇਆ ਲੱਗਦਾ ਹੈ, ਤਪਦਾ ਹੋਇਆ ਪ੍ਰਤੀਤ ਹੁੰਦਾ ਹੈ। ਪਰ ਨਾ ਹੋ ਨਾ ਕਿੰਨਾ ਪਾਸ, ਇਹਨਾਂ ਦੇ ਪਾਸ ਪਰਮੇਸ਼ਰ ਪਤੀ ਨਹੀਂ ਹੁੰਦਾ। ਇਹਦਾ ਮਤਲਬ ਕੀ ਹੋਇਆ? ਹਜ਼ੂਰ ਨੇ ਬਾਣੀ ਉਚਾਰਨ ਕੀਤਾ, ਰਾਗ ਤੇ ਕਾਵ ਦੇ ਵਿਚ ਉਚਾਰਨ, ਰਾਗ ਤੇ ਕਾਵ ਬੜੀਆਂ ਕੋਮਲ ਕਲਾ ਨੇ, ਇਹਨਾਂ ਦਾ ਪ੍ਰਭਾਵ ਮਨੁੱਖੀ ਮਨ ਤੇ ਬਹੁਤ। ਇਸੇ ਕਰਕੇ ਹਜ਼ੂਰ ਨੇ ਬਾਣੀ ਦੇ ਵਿਚ ਕੋਈ ਅਲੰਕਾਰ ਵੀ ਵਰਤੇ, ਕਿਉਂਕਿ ਕਵੀ ਲੋਕ ਕਵਿਤਾ ਵਿਚ ਅਲੰਕਾਰ ਵਰਤ, ਅਲੰਕਾਰ ਦਾ ਆਖਰੀ ਅਰਥ ਹੁੰਦਾ ਹੈ ਕਹਿਣਾ, ਭੂਸ਼ਣ। ਗਹਿਣੇ ਜਿਹੜੇ ਇਸ ਸੋਭਾ ਦਾ ਪ੍ਰਤੀਕ ਮੰਨੇ ਜਾਂਦੇ, ਕਵੀ ਲੋਕ ਕਵਿਤਾ ਵਿਚ ਅਲੰਕਾਰ ਇਸ ਲਈ ਵਰਤਦੇ ਹਨ ਕਵਿਤਾ ਸੁੰਦਰ ਬਣੇ, ਅਤੇ ਇਸਤਰੀ ਜਗਤ ਵਿਚ ਵੀ ਹਾਰ ਸ਼ਿੰਗਾਰ ਦੀ ਪ੍ਰਧਾਨਤਾ ਹੈ, ਉਹ ਵੀ ਇਸੇ ਲਈ ਹਾਰ ਸ਼ਿੰਗਾਰ ਕਰਦੀਆਂ ਨੇ ਕਿ ਸਾਡੀ ਸੁੰਦਰਤਾ ਵਧੇ। ਇਸ ਲਈ ਸੁੰਦਰਤਾ ਤੇ ਸੋਭਾ ਦਾ ਪ੍ਰਤੀਕ ਸ਼ਿੰਗਾਰ ਮੰਨੇ ਜਾਂਦੇ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਬਾਣੀ ਉਚਾਰਨ ਕੀਤੀ, ਬਾਰਾਂ ਮਾਹ ਇਸਦੇ ਵਿਚ ਬਾਰਾਂ ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਹੈ, ਹਜ਼ੂਰ ਨੇ ਵੀ ਅਲੰਕਾਰ ਵਰਤੇ। ہوں اس شبد کے اندر حضور نے ہر ناہو نہ جنہ پر ناہو کا سن ہے پتی پتی سے پتنی کا رشتہ بہت کوڑا منیا ہے پر حضور کہتے ہیں ہر ایک استری ہے وہ پتی پرمیشر ہے جیڑی جیو روپ استری پتی پرمیشر نو مل جائے پھر سہاگن کا درجہ پراپت ہو پر جنہ نو پتی پرمیشر نہیں ملیا پر نہ ہونا جنہ پر جنہ دے کول پتی پرمیشر نہیں آیا ساڑھ بندہ دس لگ ہاڑ کا مہینہ تپتا ہوا پرتیت ہاڑ کے مہینے ویسے بھی گرمی زیادہ ہوں تب بہت ہی پانی ٹھیک ہے کسی انگلینڈ کی دھرتی سے کوئی ہور بھی دشاں دیا جڑے ٹھنڈے ملک اسے ہاڑ کے مہینے بھی پانی اُنی گرمی نہ بھی پوے پر حضور نے ادھر پانی اچارن پنجاب کی دھرتی سے شری امرتسر صاحب سے اچارن پنجاب کے موسم کے حساب کے نال ہاڑ کے مہینے نو بہت گرمی والا تپش والا من اسی لیے حضور کہتے نے آساڑ تپندا دس لگا ہر نہ ہونا جنہ پاس جنہ جیو روپ استریاں دے کول پرمیشر پتی نہیں آیا انہوں نے لی ہاڑ کا مہینہ تپتا ہوا پرتی اچھی ہاڑ کا مہینہ کی ہے یہ کچھ اندری ارتھ ہے آ جو منکی جیون سانو پراپت ہوا ہے کیونکہ جیون کال ہی ایک ہاڑ کا مہاپرکھ الکار سرون کروا سن سچکھنڈ واسی پنت رتن شری مان سنت گیانی گربچن سنگھ جی خالسہ پنڈر ان مہاپرکھا دی اگلے ہفتے 24-25-26 جون نو گردوارا سمیدک وکھے برسی بھی منائی جا رہی اور وہ مہاپرکھ کی النکار سنا سن کہ اگیان سورج ہے راگ دویش اس کی کرنا ہے آساڑ کا ارتھ ہے بھی وہ آسا کے ہڑ وگ رہے آساڑ تپندا چسٹ ہے جویں گرمی کے موسم کے پرانے سمے کے ہاڑ بولتے کہ آسا کے ہڑ وگ رہے جیڑی کرشنا کی توپ وہ سانو ساڑ رہی یہ منوکی جیون کال ہی سڈے لی ہاڑ کا مہینہ آساڑ تپندا دس لگا ہر نہ ہونا جنہ پاس جنہ جیو روپ استریاں دے کول پرمیشر پتی نہیں آیا انہوں کے لیے منوکی جیون کال ہی ہاڑ کا مہینہ ہے گرمی کا مہینہ تپش کا مہینہ اور انہوں بڑا تپتا ہوا پرتیت ہوتا ہے کہ جنہ دے کول پرمیشر پتی نہیں آیا
جاگ جیون پرکھ تیاگ کے مانس سندیاس
سن گرو ارجن دیو مہاراج سچے پاتشاہ فرماتے نے جگ جیون پرکھ تیاگ کے جیڑی روپ استری جگ کا جیون سروپ اکال پرکھ واہگرو پرمیشر ہے کہ پرکھ کا ارتھ ہے جڑا پوریاں پوریاں وچ ہے آکاش وانگو ویاپک ہے ایسا جو اکال پرکھ واہگرو پرمیشر ہے جگ میں پرکھ ایک ہے اور سگلی نار سبائی اس جگ جیون پرکھ اکال پرکھ واہگرو نو چھڈ کے مانس سمجھی آس جیڑی جیو روپ استری کسی منکھ دی آس ٹکائی بیٹھی ہے حضور کہندے اودے لئی ہاڑ دا اور اودا منکھی جیون کال ہمیشہ لئی تپتا رہے گا اودا من کدے بھی ٹھنڈا نہیں ہو سکتا جیڑی جیو روپ استری واہگرو پرمیشر نو چھڈ کے کسی منکھ دی آس ٹکائی بیٹھی بن کے پنجویں گردیو گرو ارجن دیو مہاراج فرما نے مانو کی دیو درتی سب جیون کو ٹیک بھگوان کسی منک کی ٹیک رکھنی ਇਹ ਬਹੁਤ ਵੱਡੀ ਸਾਡੀ ਭੁੱਲ ਹੈ, ਕਿਉਂਕਿ ਦਾਤਾ ਤੇ ਪਰਮੇਸ਼ਰ ਹੈ ਜਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਅਸੀਂ ਉਸ ਦਾਤੇ ਵਾਹਿਗੁਰੂ ਨੂੰ ਛੱਡ ਕੇ ਜੇ ਕਿਸੇ ਮਨੁੱਖ ਦੀ ਆਸ ਪਾਈਏ ਇਹ ਸਾਡੇ ਲਈ ਅੱਛੀ ਨਹੀਂ। ਸਮਝਣ ਦੇ ਲਈ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ। ਅਕਬਰ ਪਾਤਸ਼ਾਹ ਘਰ ਖੇਡਣ ਵਾਸਤੇ ਗਿਆ। ਗਰਮੀ ਦਾ ਦਿਨ ਕੋਈ ਸ਼ਿਕਾਰ ਨਿਕਲਿਆ, ਉਸਦੇ ਮਗਰ ਪਾਤਸ਼ਾਹ ਨੇ ਘੋੜਾ ਭਜਾਇਆ ਔਰ ਉਹ ਸ਼ਿਕਾਰ ਬੜੇ ਦੂਰ ਨਿਕਲ ਗਿਆ। ਅਕਬਰ ਪਾਤਸ਼ਾਹ ਵੀ ਘੋੜਾ ਭਜਾਉਂਦਾ ਭਜਾਉਂਦਾ ਉਹਦੇ ਮਗਰ ਚਲਿਆ ਗਿਆ। ਗੱਲ ਕੀ, ਨਾਲ ਦੇ ਸਾਥੀ ਵਿਛੜ ਗਏ, ਅਹਿਲਕਾਰ ਪਿੱਛੇ ਰਹਿ ਗਏ, ਵਜ਼ੀਰ ਵੀ ਤੀਰ ਸ਼ਿਕਾਰੀ ਵੀ ਸਾਰੇ ਪਿੱਛੇ ਰਹਿ ਗਏ, ਕਿਉਂਕਿ ਬਾਦਸ਼ਾਹ ਦਾ ਘੋੜਾ ਬਹੁਤ ਤੇਜ਼ ਸੀ। ਸ਼ਿਕਾਰ ਦੇ ਮਗਰ ਦੌੜਦਾ ਦੌੜਦਾ ਇੰਨੇ ਦੂਰ ਨਿਕਲ ਗਿਆ, ਕਿਉਂ ਬਾਦਸ਼ਾਹ ਇਕੱਲਾ ਹੀ। ਉਸਨੂੰ ਬੜੀ ਪਿਆਸ ਲੱਗੀ, ਗਰਮੀ ਦਾ ਮੌਸਮ ਇੱਧਰ ਉੱਧਰ ਦੇਖਦਾ। ਆਖਰ ਖੇਤਾਂ ਦੇ ਵਿੱਚ ਕੋਈ ਆਦਮੀ ਬੈਠਾ ਹੋਇਆ ਨਜ਼ਰ ਆਇਆ। ਬਾਦਸ਼ਾਹ ਆਪਣੇ ਘੋੜੇ ਨੂੰ ਭਜਾ ਕੇ ਉਸਦੇ ਕੋਲ ਚਲਾ ਗਿਆ। ਜਾ ਕੇ ਕਹਿਣ ਲੱਗਾ, ਭਈ ਤੂੰ ਮੇਰੇ ਤੇ ਆਰੋਪ ਕਰ, ਮੈਨੂੰ ਬਹੁਤ ਪਿਆਸ ਲੱਗੀ ਹੋਈ, ਮੇਰੀ ਜਾਨ ਲਵਾਂ ਦੇ ਵਿੱਚ ਆ ਕੇ ਤੂੰ ਮੈਨੂੰ ਪਾਣੀ ਪਿਆ। ਉਸ ਦਿਆਲੂ ਪੁਰਖ ਨੇ ਬਾਦਸ਼ਾਹ ਦੀ ਇਹ ਹਾਲਤ ਤਰਸਯੋਗ ਹਾਲਤ ਵੇਖ ਕੇ ਉਸਨੂੰ ਪਾਣੀ ਦਿੱਤਾ, ਪਾਣੀ ਪਿਆਇਆ। ਜਦੋਂ ਬਾਦਸ਼ਾਹ ਨੇ ਪਾਣੀ ਪੀਤਾ ਉਹਦੀ ਜਾਨ ਵਿੱਚ ਜਾਨ ਪਈ, ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ, ਭਰਾਵਾ ਜੇ ਤੂੰ ਅੱਜ ਨਾ ਹੁੰਦਾ ਤੇ ਮੈਂ ਬਚ ਨਹੀਂ ਸਕਦਾ, ਕਿਉਂਕਿ ਹਜ਼ੂਰ ਨੇ ਲਿਖਿਆ ਨਾ, ਪਹਿਲਾ ਪਾਣੀ ਜੀਉ ਹੈ, ਪਹਿਲਾ ਜੀਵਨ ਪਾਣੀ। ਜਦੋਂ ਮਨੁੱਖ ਆਖਰੀ ਦਮ ਤੇ ਹੁੰਦਾ ਕਹਿੰਦੇ ਇਹਦੇ ਮੂੰਹ ਦੇ ਵਿੱਚ ਪਾਣੀ ਪਾਓ। ਹੁਣ ਜਦੋਂ ਬਾਦਸ਼ਾਹ ਨੂੰ ਬਹੁਤ ਪਿਆਸ ਲੱਗੀ, ਉਹਨੂੰ ਪਾਣੀ ਮਿਲਿਆ, ਬੜਾ ਖੁਸ਼ ਹੋਇਆ। ਜਦੋਂ ਬਾਦਸ਼ਾਹ ਖੁਸ਼ ਹੋਇਆ ਜਾਣ ਲੱਗਾ, ਕਹਿਣ ਲੱਗਾ, ਭਰਾਵਾ ਜੇ ਤੈਨੂੰ ਕਿਸੇ ਗੱਲ ਦੀ ਲੋੜ ਪਵੇ, ਮੈਂ ਦਿੱਲੀ ਦਾ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਤੂੰ ਮੇਰੇ ਕੋਲ ਆ ਕੇ ਮੰਗ ਲੈ। ਉਹ ਬੜੇ ਸਬਰ ਸ਼ੁਕਰ ਵਾਲਾ ਮਨੁੱਖ ਉਸਤਾਦ ਕੋਈ ਮਹਾਂਪੁਰਖ ਹੋਵੇਗਾ। ਬਾਦਸ਼ਾਹ ਜਾਂਦਾ ਜਾਂਦਾ ਇਹ ਗੱਲ ਕਰ ਗਿਆ ਵੀ ਜਦੋਂ ਕਿਸੇ ਚੀਜ਼ ਦੀ ਲੋੜ ਹੋਵੇ ਮੇਰੇ ਕੋਲੋਂ ਆ ਕੇ ਲੈ ਲੈ। ਆਪ ਬਾਦਸ਼ਾਹ ਚਲਾ ਗਿਆ। ਉਸ ਆਦਮੀ ਦੇ ਮੰਗੇ ਵਿੱਚ ਖਿਆਲ ਆਇਆ, ਬਾਦਸ਼ਾਹ ਮੇਰਾ ਮਿੱਤਰ ਬਣਿਆ, ਉਸਨੇ ਆਖਿਆ ਸੀ ਜਦੋਂ ਕੁਛ ਲੈਣਾ ਹੋਵੇ ਮੇਰੇ ਕੋਲੋਂ ਆ ਕੇ ਲੈ ਲਵੇ, ਹੁਣ ਮੈਂ ਉਸਦੇ ਪਾਸ ਜਾ ਕੇ ਵੇਖਾਂ ਤਾਂ ਸਹੀ ਉਹ ਮੇਰੀ ਕੋਈ ਲੋੜ ਪੂਰੀ ਵੀ ਕਰ ਸਕਦਾ ਹੈ। ਜਦੋਂ ਉਹ ਬਾਦਸ਼ਾਹ ਨੂੰ ਮਿਲਣ ਵਾਸਤੇ ਗਿਆ, ਬਾਦਸ਼ਾਹ ਨੇ ਆਖਿਆ ਸੀ ਤਾਂ ਮੇਰੇ ਕੋਲ ਇੱਕ ਕੀ ਹੈ, ਸ਼ਾਪ ਹੈ, ਉਹਦੇ ਵਿੱਚ ਕੀਮਤੀ ਨਗ ਚੜਿਆ, ਇਹ ਮੇਰੀ ਨਿਸ਼ਾਨੀ ਹੈ, ਤੂੰ ਆਪਣੇ ਕੋਲ ਸੰਭਾਲ ਕੇ ਰੱਖੀ, ਜਦੋਂ ਮੈਨੂੰ ਮਿਲਣਾ ਹੋਵੇ ਨਿਸ਼ਾਨੀ ਤੇਰੇ ਅਹਿਲਕਾਰਾਂ ਨੂੰ ਦਿਖਾ ਦੇਣੀ, ਉਹ ਤੈਨੂੰ ਰੋਕਣਗੇ। ਹੁਣ ਉਹ ਆਦਮੀ ਬਾਦਸ਼ਾਹ ਦੀ ਨਿਸ਼ਾਨੀ ਸ਼ਾਪ ਲੈ ਕੇ ਦਿੱਲੀ ਵਿੱਚ ਪਹੁੰਚੇ, ਜਾ ਕੇ ਕਹਿਣ ਲੱਗਾ ਮੈਂ ਬਾਦਸ਼ਾਹ ਨੂੰ ਮਿਲਣਾ। ਕਹਿੰਦੇ ਤੂੰ ਹੈ ਕੌਣ? ਕਹਿੰਦੇ ਮੈਂ ਬਾਦਸ਼ਾਹ ਦਾ ਮਿੱਤਰ ਹਾਂ, ਉਹਦਾ ਦੋਸਤ ਹਾਂ। ਚਲੋ ਖੈਰ, ਜਿਹੜੇ ਉਸਦੇ ਨੌਕਰ ਚਾਕਰ ਸਨ ਉਹ ਕਹਿਣ ਲੱਗੇ, ਅੱਜ ਤੇ ਬਾਦਸ਼ਾਹ ਨਮਾਜ਼ ਪੜ੍ਹਨ ਵਾਸਤੇ ਗਿਆ ਹੋਇਆ। ਸ਼ੁੱਕਰਵਾਰ ਦਿਨ ਸੀ, ਮੁਸਲਮਾਨ ਸ਼ੁੱਕਰਵਾਰ ਜੁੰਮੇ ਵਾਲੇ ਦਿਨ ਨਮਾਜ਼ ਪੜ੍ਹਦੇ ਤੇ ਬਾਦਸ਼ਾਹ ਵੀ ਨਮਾਜ਼ ਪੜ੍ਹਨ ਵਾਸਤੇ ਗਿਆ। ਉਹਨੇ ਸੋਚਿਆ ਚਲੋ ਮੈਂ ਵੀ ਉੱਥੇ ਚਲਿਆ ਜਾਂਦਾ, ਉੱਥੇ ਬਾਦਸ਼ਾਹ ਨੂੰ ਮਿਲ ਲਵਾਂਗੇ। ਉਹ ਵੀ ਮਸਜਿਦ ਵਿੱਚ ਚਲਿਆ ਗਿਆ। ਜਾ ਕੇ ਦੇਖਦਾ ਹੈ ਜਦੋਂ ਬਾਦਸ਼ਾਹ ਨਮਾਜ਼ ਪੜ੍ਹ ਰਿਹਾ ਸੀ ਤੇ ਮੁਸਲਮਾਨ ਦੁਆ ਵੀ ਕਰ, ਦੋਵੇਂ ਹੱਥ ਅੱਡ ਕੇ ਤੇ ਉਹ ਬਾਦਸ਼ਾਹ ਦੁਆ ਕਰਨ ਲੱਗੇ। ਉਹ ਆਦਮੀ ਨੇ ਪਹਿਲੀ ਵਾਰੀ ਬਾਦਸ਼ਾਹ ਨੂੰ ਇਸ ਤਰ੍ਹਾਂ ਹੱਥ ਅੱਡਦੇ ਵੇਖ, ਮਨ ਵਿੱਚ ਸੋਚਣ ਲੱਗ ਪਿਆ ਵੀ ਇਹ ਕਹਿੰਦਾ ਮੈਂ ਬਾਦਸ਼ਾਹ ਹਾਂ ਪਰ ਇਹ ਵੀ ਹੱਥ ਅੱਡਦਾ ਕਿਸੇ ਮੂਹਰੇ, ਕਿਉਂ ਅੱਡਦਾ? ਮਨ ਵਿੱਚ ਖਿਆਲ ਉਭਰੇ। ਬਾਦਸ਼ਾਹ ਨੇ ਨਮਾਜ਼ ਪੜ੍ਹੀ, ਉਸਨੂੰ ਦੱਸਿਆ ਗਿਆ ਵੀ ਤੇਰਾ ਕੋਈ ਮਿੱਤਰ ਤੈਨੂੰ ਮਿਲਣ ਵਾਸਤੇ ਆਏ। ਜਦੋਂ ਬਾਦਸ਼ਾਹ ਨੇ ਉਸ ਸ਼ਖਸ ਨੂੰ ਦੇਖਿਆ ਤੇ ਬੜਾ ਖੁਸ਼ ਹੋਇਆ, ਕਹਿੰਦਾ ਜੀ ਇਸਨੇ ਮੇਰੀ ਜਾਨ ਬਚਾਈ, ਮੇਰੇ ਤੇ ਪਰਉਪਕਾਰ ਕੀਤਾ, ਪਿਆਸੇ ਨੂੰ ਪਾਣੀ ਛਕਾਇਆ। ਕਹਿਣ ਲੱਗਾ ਅੱਛਾ ਤੂੰ ਹੁਣ ਦੱਸ ਭਰਾਵਾ ਕੀ ਲੈਣਾ, ਕਿਵੇਂ ਆਇਆ? اگوں پوچھن لگا کہ بادشاہ تین یہ دس بادشاہ ہے کہ جا تکھاری ہے منگتا ہے. وہ کہ میں بادشاہ ہاں آ میرے اہلکار نے یہ گل سن کے اگوں وہ کہن لگا جی تادشاہ ہے جی پھر تھی مرے ہاتھ ہٹتا سی کدے کو منگتا سی. بادشاہ شرمندہ جہا ہوا کہ میں خدا کے دعا کرتا میں خدا تو منگتا. یہ گل سن کے پھر وہ ویکتی کہ مطلب تادشاہ نے تو اتنے منگتا ہی ہے پھر میں کیوں نہ اس داتے کو منگا اسی بادشاہ تو منگا. سو بادشاہ ہو جہاں پات صاحب نانک رہن رجائی جس تو منگتا ہے تو میں بھی وہ کول ہی منگا میں بھکاری کو کیوں منگا. این گل کہہ کے چلتا بنیا اہلکار بادشاہ منہ چنگڑا پا کے سوچتے رہ گئے کہ یہو جہ آدمی کدی نہیں اتنی دیکھا. حضور کہندے نے جب جیون پرف تیاگ کے مانا سندی آس منک کی آس کرنی رب نو چڈ کے یہ بہت غلط گل
ہے. گل پائی سو جم کی فاس
حضور کہندے نے جہے لوگ اس واحگرو پرمیشر نو چڈ کے دویا پائے اور دوسریاں چیزاں دے نال موہ پیار کردے نے پھر انہوں کی حالت کی ہوندی ہے. دویا پائے وگوچیا دویت پاؤ دے وچ لگ کے وگوچیا دا ارتھ ہے خوار ہونا پیندا ہے دلیل ہونا پیندا ہے. گل پئی سو جمکی پاس جڑے آدمی پرمیشر نو چڈ کے اور دوجے پاسے پریم کردے نے گرو نو چڈ کے دیوی دیوتیاں نو بڑیاں مسانیاں نو پنڈت پادیاں نو جوتشیاں نو جا کے مایا دیندے نے حضور کہندے نے انہاں نو خوار ہونا پیندا ہے. گل پئی سو جم کی فاس پھر انہاں دے گل دے وچ آخر جمع دی فاہی پیندی ہے.
ریہا بیجا سو لنے مت جو لکھے آس
گرو ارجن دے مہاراج سچے پاتشاہ فرماؤندے نے منوک یہو جہ کرما دا بیج بیجا ہے نہ سو لنے وہی کٹدا ہے یہو جا بیج بیجتا ہو جا ان وڈنا پہندا ہے. پاپ جی آدمی چنگے کم کرتا ہے ان چنگا پھل چاس وڈیائی سکھ ملتا ہے. جی کوئی آدمی ماڑا کم کرتا ہے کرا دے بیج بیجتا ہے پھر ان کنڈے بھی چگنے پہ جہا بیجا سول آدمی جہو جا کرما دا بیج بیجتا ہو جا پھل سکھ سکھ جاس اپجس دے روپ دے وچ پراپت کرتا ہے. مٹھے جو لکھا سا حضور کہ جو متے سے لکھیا ہوں وہی منک نو پراپت ہوں.
رین وہانی پشتانی اٹھ چلی گئی نراس
صاحب ستگرو دھن گرو ارجن دیو مہاراج فرما ہن کسری ہے جدو اس کی اوستھا روپی رات وہانی پتیت ہو جاندی ہے پشتانی تیری پشچاتاپ کر پاو جدو منک کی ساری عمر بیت جاندی ہے بڑھیپا آ جاتا ہے اگوں نیڑا آیا پچھا رہا تو اس ویلے جیو پیسری پشتاؤندی ہے اٹھ چلی گئی ناراض کیوں پشتاؤندی ہے کہ میں اپنے جیون کال دے وچ بھگتی کر کے پرمیشر پتی نو پراپت کیوں نہیں جدو اخیر دا سما آندا ہے اٹھ چلی گئی نراش پھر وہ نراش ہو کے اتوں اٹھ کے تر گئی. یہ دا مطلب یہ ہے جیون کال دے اندر ہی اسی بھگتی کر کے پرمیشر نو مل سکتے ہیں تے اس تو بعد جدو انتا سما آ جاتا ہے پھر کچھ کبیر جی نے لکھا ہے جب لگ جرا روگ نہیں آیا جب لگ کال گرسی نہیں کایا جب لگ بکل پئی نے بانی پاجلے رے مان سارن پن اب نہ پاجس پاجس کب پائی آو انت نہ پجیا جائی جدو انتا سما آ پھر تے نراش ہو کے اٹھ کے جانا پیندا.
جن کو سادھو پیٹی ہے سو درگاہ ہوئے خلاص
مارا جی روپ استری نو درگاہ دے وچ مکتی پراپت ہو سکتی. حضور کہندے ہاں جن کو سادھو پیٹی ہے جنا جی روپ استری نو سادھو گرو دا ملاپ ہو جاتا ہے پاو جہ گرسک مائی بائی ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਂਦੇ ਨੇ ਕਿ ਸੇਵਾ ਸਿਮਰਨ ਦੀ ਕਾਲ ਕਾਲਦੇ ਨੇ। ਸੋ ਦਰਗਾਹ ਹੋਏ ਖਲਾਸ ਉਹ ਪਰਮੇਸ਼ਰ ਦੀ ਦਰਗਾਹ ਦੇ ਵਿਚ ਵੀ ਬੰਦ ਖਲਾਸ ਹੁੰਦੇ ਨੇ, ਭਾਵ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਕਾਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ।
ਹਜ਼ੂਰ ਵਾਹਿਗੁਰੂ ਦੇ ਚਰਨਾਂ ਵਿਚ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਆਪਣੀ ਕਿਰਪਾ ਕਰੋ ਸਾਡੇ ਤੇ, ਤੇਰੇ ਦਰਸ਼ਨ ਹੋਏ ਪਿਆਸ, ਸਾਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ, ਜੇ ਤੇਰੇ ਦਰਸ਼ਨ ਹੋ ਜਾਣ ਤੇ ਸਾਡਾ ਜੀਵਨ ਸਫਲ ਹੋ ਜਾਵੇ।
ਰੱਬ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰ ਰਹੇ ਨੇ, ਹੀ ਵਾਹਿਗੁਰੂ ਜੀ ਤੁਹਾਡੇ ਬਿਨਾਂ ਹੋਰ ਕੋਈ ਸਾਡਾ ਆਸਰਾ ਨਹੀਂ ਹੈ, ਸਾਡੀ ਤੁਹਾਡੇ ਚਰਨਾਂ ਵਿਚ ਇਹੀ ਅਰਦਾਸ ਹੈ, ਕਿਰਪਾ ਕਰੋ ਮਾਇਆ ਸਾਨੂੰ ਦੀਦਾਰ ਬਖਸ਼ਿਸ਼ ਕਰ
ਦਿਓ। ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ।
ਮਹਾਰਾਜ, ਇਹ ਹੜ ਦਾ ਮਹੀਨਾ ਬੜਾ ਤਪਦਾ ਹੈ ਤੇ ਜੀਵਨ ਕਾਲ ਬੜਾ ਦੁਖਦਾਈ ਹੈ, ਪਰ ਹਜ਼ੂਰ ਕਹਿੰਦੇ ਨੇ ਜਿਸ ਮਨ ਹਰ ਚਰਨ ਨਿਵਾਸ, ਜਿਸ ਜੀਵ ਰੂਪ ਇਸਤਰੀ ਦੇ ਮਨ ਵਿਚ ਉਸ ਪਤੀ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ, ਭਾਵ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਂ ਵਸ ਜਾਂਦਾ ਹੈ, ਅਸਾੜ ਸੁਹੰਦਾ ਤਿਸ ਲੱਗਾ, ਉਹਨਾਂ ਲਈ ਹੜ ਦਾ ਮਹੀਨਾ ਵੀ ਤਪੰਦਾ ਨਹੀਂ ਸੁਹੰਦਾ ਲੱਗਦਾ ਹੈ, ਸੁਹਾਵਣਾ ਲੱਗਦਾ, ਅੱਛਾ ਲੱਗਦਾ ਹੈ। ਭਾਵ ਜਦੋਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਬਣ ਜਾਂਦਾ ਹੈ, ਅਸੀਂ ਨਾਮ ਦੇ ਨਾਲ ਗੁਰੂ ਚਰਨਾਂ ਨਾਲ ਜੁੜ ਜਾਂਦੇ ਹਾਂ, ਤੇ ਫਿਰ ਭਾਈ ਇਹ ਹੜ ਦਾ ਮਹੀਨਾ ਕੀ